Y उन्हें जा इतिहासक खोज गुर प्रताप सूरज ग्रंथ दी चौथी रास दे अंशु 29 अंक 13 दी टूक विच दस आए हां कि महिमा प्रकाश ने केवल सतगुरां वल्लों शहजादे खुसरो नूं रोटी देनी लिखी है जथा सो बड़ा दुखी ता पर पई आफत देख दयाल गुर करी जियाफत ताको खान पान सब दिया निज कर गुजारन कूच तन किया। किसे ने उसे समय अखी देख लिखी होवे ऐसी कोई लिखत अजे नहीं मिली ते ए गल कि सचमुच गुरु जी नु खुसरो मिलिया सी निश्चय सिद्ध किसे ने नहीं कीती परंतु जे ए गल सच भी होवे तां कोई अनोखी गल नहीं। सतगुरां नु सब मिलन वाले लंगरों प्रसाद छकदे सी। अकबर पातशाह ने भी श्री गुरु अमरदास जी पास आके सतगुरां दे ग्रह दा ओगरा छकिया सी। हरिपुर वाले राजे भी लंगर दा प्रसाद छकिया सी। सो जिथे कि अटुट लंगर दा असूल वरतों विच सी ते बिना लिहाज जात जन्म ते कुल दे सब नू रोटी मिलदी सी उथों जे साहिबजादे ने रोटी मंगी ते सतगुरां ने दित्ती तां अपने असूल तों उन्हां ने ठीक कीता है। मैकालफ लिखदा है कि अकबर ने तख्त खुसरो अपने पोतरे नू देना कहा सी पर जहांगीर ने तख्त सांभ लिया सी इस करके वह आगरे तो नठा सी कि पंजाब अफगानिस्तान मैं ले लवां पर यह गल सारी ठीक नहीं। अकबर आप पातशाही गद्दी सलीम अपने पुत ते खुसरो दे प्यो नू दे गया सी। खुसरो जब पंजाब नू गया है तो आगरे दे किले विच नजरबंदी विचों नठ के गया है। सतगुरां ने अपने आत्मक ते सदाचारक असूलां नू मोहरे रखना है ते किसे भय तों डर के असूल नहीं तोड़ने। होमे विच आफरे जरबाने हाकमां ने होमे विच आफरे जरबाने हाकमां ते पातशाह ने जे नहीं समझना ता ना समझन। कुछ बरस होए होम लाइब्रेरी क्लब दे नाम हेठ एक किताब छपी सी द ग्रेट मैन ऑफ इंडिया। इस विच जहांगीर उत्ते एक लेख सी जो एच जी ग्लिंसन CIE वालों लिखा गया छापिया सी। इन्हां ने शहजादा खुसरो नू गुरु जी वालों दित्ती सहायता पर उस पुस्तक विच लिखा है द सिख पोंटिफ अर्जन गेव हिम ए सम ऑफ मनी एंड हिज ब्लैसिंग नॉट बिकॉज ही वॉज ए प्रिंस बट बिकॉज ही वॉज नीडी एंड फ्रेंडलैस। अर्थात सिख गुरु अर्जन ने उस खुसरो नू कुछ रकम ते अपनी आशीर्वाद जे दित्ती सी ता इस लई नहीं कि वह शहजादा सी पर इस लई कि वह लोड़वंद ते मित्रहीन सी। इस लेख दे लफज साडे महिमा प्रकाश दे लेख नाल भी मिलते हैं कि इस करके मदद नहीं सी दित्ती कि वह शहजादा सी पर इस करके कि लोड़वंद सी ते मित्रहीन सी ते उस उत्ते एक आफत आ पई सी। जेकर दूसरा पहलू लिया जावे ते ए सोचिया जाए कि गुरु जी दा कोई पहला मेल जोल सी जिवें कि उस दा ईसाइयां नाल सी जिन्हां दा ओ बड़ा सत्कार करदा सी जैसा कि तदों अंग्रेज सफीर सर थामसरो लिखदा है। सो किसे पहलों तौलक कह के गुरु जी पास आया ते उन्हां ने अपनी पहली वाकफी करके उस नूं जहांगीर तों चंगा जान के मदद दित्ती। तद सानू कोई लिखत सिखां दी मुसलमानां दी के ईसाइयां दी नहीं मिलदी के कदे पहलों ओ गुरु नूं गुरु जी नूं मिलिया होवे या आगरे के दिल्ली दे सिखां नाल कोई उस दा मेल जोल होया होवे ना उस दी बगावत दी व्यौंत नाल जो आगरे दे किले विच जम्मी गुरु जी दा कोई वास्ता किसे लेखक ने लिखिया है। जेकर दलील दी खातर यह फर्ज कर भी लो कि भावे वाकफी वास्ता दा कोई नहीं सी पर गुरु जी ने खुसरो दी तारीफ सुनी होई सी ते ओ जानदे सन कि प्रजा दी भलाई विच खुसरो दा राज करना जनता लई ਸੁਖਦਾਈ ਹੋਵੇਗਾ। ਇਸ ਪਰਸਵਾਰਥ ਦੇ ਨੁਕਤੇ ਤੋਂ ਉਸ ਨੂੰ ਘਰ ਆਏ ਨੂੰ ਕੁਛ ਮਦਦ ਦਿੱਤੀ ਹੋਵੇ ਤਾਂ ਵੀ ਇਹੋ ਮੰਨਣਾ ਪਏਗਾ ਕਿ ਗੁਰੂ ਜੀ ਨੇ ਪਰਸਵਾਰਥ ਲਈ ਐਸਾ ਜਾਨ ਹੂਲਵਾ ਪਰ ਉਪਕਾਰ ਕੀਤਾ। ਉਹਨਾਂ ਦੀ ਸ਼ਹਾਦਤ ਦੀ ਕੀਮਤ ਕੂਤ ਕਿਸੇ ਪਹਿਲੇ ਤੋਂ ਵੀ ਸੋਚੋ ਘਟਦੀ ਨਹੀਂ, ਕਿਉਂਕਿ ਆਪ ਜੀ ਦੀ ਸ਼ਹਾਦਤ ਦੀ ਕੇਂਦਰੀ ਵਜ੍ਹਾ ਤਾਂ ਤੁਜ਼ਕ ਜਹਾਂਗੀਰੀ ਤੋਂ ਲੱਭ ਗਈ ਹੈ ਕਿ ਪਾਤਸ਼ਾਹ ਪਹਿਲਾਂ ਤੋਂ ਹੀ ਇਸ ਇਰਾਦੇ ਵਿੱਚ ਸੀ ਕਿ ਦੁਕਾਨ ਉਠਾ ਦੇਵੇ ਜਾਂ ਗੁਰੂ ਜੀ ਨੂੰ ਦਾਖਲ ਇਸਲਾਮ ਕਰ ਲਵੇ। ਸੋ ਹੁਣ ਪੱਜ ਜਾਂ ਬਹਾਨਾ ਮਿਲ ਗਿਆ ਸੀ, ਚਾਹੋ ਉਹ ਕੜੀ ਊਝ ਸੀ, ਚਾਹੋ ਬਾਤ ਦਾ ਬਤੰਗੜ ਬਣ ਗਿਆ, ਚਾਹੋ ਲੋੜਵੰਦ ਤੇ ਮਿੱਤਰਹੀਣ ਦੀ ਮਦਦ ਬਗਾਵਤ ਵਿੱਚ ਸਮਝੀ ਗਈ, ਤੇ ਚਾਹੋ ਗੁਰੂ ਜੀ ਨੇ ਪਰਜਾ ਦੇ ਸੁੱਖ ਨੂੰ ਮੁੱਖ ਰੱਖ ਕੇ ਕੁਛ ਮਦਦ ਦਿੱਤੀ ਤੇ ਉਹ ਬਗਾਵਤ ਵਿੱਚ ਸ੍ਰੀਹਨ ਮਦਦ ਕਹੀ ਗਈ। ਗੁਰੂ ਜੀ ਦੀ ਸਜ਼ਾ ਹਰ ਹਾਲਤ ਵਿੱਚ ਸ਼ਹਾਦਤ ਸੀ। ਜ਼ਰਾ ਗੌਰ ਕਰੋ, ਜੇ ਪਾਤਸ਼ਾਹ ਦਾ ਮਤਲਬ ਕੇਵਲ ਯਾਸਾ ਹੀ ਸੀ ਤਾਂ ਫੌਰਨ ਕਤਲ ਕਿਉਂ ਨਾ ਕੀਤੇ ਗਏ? ਖੇਚਲਾਂ ਦੇ ਕੇ ਵਿੱਚ ਵਿੱਚ ਵੇਲ ਦੇਣੀ ਇਸੇ ਲਈ ਸੀ ਕਿ ਦਾਖਲ ਇਸਲਾਮ ਹੋ ਜਾਣ ਤੇ ਹੁਣ ਵੀ ਜਾਨ ਬਚਾ ਲੈਣ। ਇਹ ਦਲੀਲ ਆਪਣੇ ਆਪ ਸਾਫਟ ਵੀ ਹੈ ਤੇ ਕਈ ਲੇਖਕਾਂ ਨੇ ਲਿਖੀ ਵੀ ਹੈ ਕਿ ਹਰ ਖੇਚਲ ਦੇਣ ਦੇ ਮਗਰੋਂ ਇਹ ਗੱਲ ਕਹੀ ਜਾਂਦੀ ਸੀ ਕਿ ਪਵਿੱਤਰ ਆਦਿ ਬੀੜ ਵਿੱਚ ਮੁਹੰਮਦ ਦੀ ਤਾਰੀਫ ਪਾ ਦਿਓ। ਇਹ ਗੱਲ ਦਾਖਲ ਇਸਲਾਮ ਹੀ ਕਰਨ ਦੀ ਕਾਇਲ ਸੀ। ਸੋ ਆਪ ਦੀ ਸ਼ਹਾਦਤ ਇਸ ਕਰਕੇ ਹੋਈ ਕਿ ਜਿੰਦ ਬਚਾਉਣ ਖਾਤਰ ਦਾਖਲ ਇਸਲਾਮ ਨਾ ਹੋਏ। ਜੋ ਕੁਛ ਕਿਸੇ ਹੋਰ ਨੇ ਲਿਖਿਆ ਸਾਰ ਇਹੋ ਹੈ ਕਿ ਗੁਰੂ ਜੀ ਆਪਣੇ ਸੱਚ ਤੇ ਟਿਕੇ ਰਹੇ, ਦੁੱਖ ਪਾਏ ਤੇ ਜਾਨ ਕੁਰਬਾਨ ਕਰ ਦਿੱਤੀ ਪਰ ਸੱਚ ਨਾ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਹਰ ਅਗਲਪ ਪਹਿਲੂ ਤੋਂ ਸ਼ਹਾਦਤ ਸੱਚੀ ਸ਼ਹਾਦਤ ਦਿਸ ਪੈਂਦੀ ਹੈ ਤਾਂ ਹੋਰ ਇਤਿਹਾਸਕ ਖੋਜ ਦੀ ਕੀ ਲੋੜ ਹੈ? ਸੱਚ ਟੋਲੀ ਦਾ ਹੈ, ਸੱਚ ਦੀ ਖਾਤਰ ਇਤਿਹਾਸਕ ਖੋਜ ਕਰੀ ਦੀ ਹੈ, ਇਤਿਹਾਸਕ ਸੱਚਾਈ ਦੀ ਖਾਤਰ ਕਿਸੇ ਆਪਣੇ ਖਿਆਲ ਮਾਤਰ ਨੂੰ ਜਾਂ ਪ੍ਰਯੋਜਨ ਨੂੰ ਸਿਰੇ ਚਾੜਨ ਦੇ ਤ੍ਰਿਥਾ ਯਤਨ ਨਹੀਂ ਕਰੀਦੇ। ਇਹ ਵੀ ਮਨੋਰਥ ਹੁੰਦਾ ਹੈ ਕਿ ਖੋਜ ਜਾਰੀ ਰਹੇ ਤਾਂ ਅਗਲੇ ਆਉਣ ਵਾਲੇ ਖੋਜੀ ਇਸ ਤੋਂ ਅੱਗੇ ਹੋਰ ਖੋਜ ਕਰਨ ਤੇ ਇਹ ਪਹਿਲੀ ਖੋਜ ਕੀਤੀ ਕਰਾਈ ਉਹਨਾਂ ਨੂੰ ਮਿਲ ਜਾਏ। ਇਸੇ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਅਗਲੇ ਸਫ਼ਿਆਂ ਤੇ ਖੋਜ ਅੰਕਿਤ ਹੈ। ਨੰਬਰ 1, ਜਹਾਂਗੀਰ ਦੀ ਲਿਖਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮੁਸਲਮਾਨ ਦੋਖੀਆਂ ਨੇ ਜੋ ਸਿੱਖੀ ਦੇ ਪ੍ਰਚਾਰ ਨਾਲ ਖੁਣਸ ਰਹੇ ਸਨ ਤੇ ਮੁਸਲਮਾਨਾਂ ਦੇ ਸਿੱਖ ਬਣਨ ਪਰ ਵਧੇਰੇ ਦੁਖੀ ਸਨ ਅਤੇ ਚੰਦੂ ਵਰਗੇ ਸਵਾਰਥੀਆਂ ਨੇ ਪਾਤਸ਼ਾਹ ਨੂੰ ਕੋਲੋਂ ਪਾ ਪਾ ਕੇ ਤੇ ਆਪਣੇ ਰੰਗ ਵਿੱਚ ਰੰਗ ਕੇ ਗੱਲਾਂ ਦੱਸਣੀਆਂ ਸਨ। ਕਿਸੇ ਕਿਹਾ ਖੁਸਰੋ ਦੇ ਹੱਕ ਵਿੱਚ ਦੁਆ ਕੀਤੀ, ਦੇਖੋ ਦਬਸਤਾਨ ਮਜ਼ਾਹਬ। ਪਰ ਜਹਾਂਗੀਰ ਆਪ ਲਿਖਦਾ ਹੈ ਕਿ ਖੁਸਰੋ ਦੇ ਮੱਥੇ ਤੇ ਤਿਲਕ ਲਾਇਆ ਤੇ ਖਾਸ ਤਰ੍ਹਾਂ ਦਾ ਵਰਤਾਓ ਕੀਤਾ। ਤਿਲਕ ਵਾਲੀ ਗੱਲ ਵੀ ਬਨਾਵਟੀ ਚੁਗਲੀ ਹੈ ਜੋ ਗੁਰੂ ਜੀ ਦੇ ਵਰਤਾਓ ਨੂੰ ਵਧੇਰੇ ਸੰਗੀਨ ਕਰਨ ਲਈ ਪਾਤਸ਼ਾਹ ਨੂੰ ਦੱਸੀ ਗਈ ਹੈ। ਸਤਿਗੁਰਾਂ ਦੇ ਘਰ ਵਿੱਚ ਤਿਲਕ ਕੇਵਲ ਆਪਣੇ ਜਾਨਸ਼ੀਨ ਨੂੰ ਦਿੰਦੇ ਸਨ, ਕਦੇ ਹੋਰ ਕਿਸੇ ਨੂੰ ਨਹੀਂ ਸਨ ਦਿੰਦੇ। ਅਕਬਰ ਤੀਸਰੇ ਸਤਿਗੁਰਾਂ ਪਾਸ ਆਇਆ, ਤਿਲਕ ਨਹੀਂ ਦਿੱਤਾ ਗਿਆ। ਇੱਕ ਰਾਜਾ ਤੀਸਰੇ ਸਤਿਗੁਰਾਂ ਪਾਸ, ਇੱਕ ਪੰਜਵੇਂ ਪਾਤਸ਼ਾਹ ਪਾਸ ਆਇਆ, ਤਿਲਕ ਨਹੀਂ ਦਿੱਤਾ ਗਿਆ। ਸੋ ਇਹ ਵੀ ਠੱਪੀ ਹੋਈ ਊਝ ਹੀ ਸੀ। ਨੰਬਰ 2, ਭਾਈ ਸੰਤੋਖ ਸਿੰਘ ਜੀ ਨੂੰ ਜੋ ਖਬਰ ਜਹਾਂਗੀਰ ਦਾ ਦਿਲ ਗੁਰਾਂ ਨਾਲ ਚੰਗੇ ਹੋਣ ਦੀ ਮਿਲੀ ਹੈ ਠੀਕ ਨਹੀਂ। ਪਤਾ ਨਹੀਂ ਉਹਨਾਂ ਨੇ ਇਹ ਕਿਸੇ ਮੁਸਲਮਾਨ ਪੱਖੀ ਤੋਂ ਸੁਣੀ ਹੈ ਜਾਂ ਪਾਤਸ਼ਾਹ ਨੇ ਜੋ ਚੰਦੂ ਨੂੰ ਅਖੀਰ ਗੁਰੂ ਹਰਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਸੀ, ਇਸ ਗੱਲ ਤੋਂ ਉਸ ਨੂੰ ਨਿਰਦੋਸ਼ ਮੰਨ ਕੇ ਸ਼ਰਧਾਲੂ ਵੀ ਮੰਨ ਲਿਆ ਹੈ। ਪਰ ਜਹਾਂਗੀਰ ਦੀ ਲਿਖਤ ਦੱਸਦੀ ਹੈ ਕਿ ਉਸਦੇ ਸਖ਼ਤ ਤਵਸ ਉਸ ਵਿੱਚ ਉਸਦੇ ਜੀ ਵਿੱਚ ਸਖ਼ਤ ਤਵਸਵ ਭਰਿਆ ਪਿਆ ਸੀ। ਉਹ ਆਪ ਇਉਂ ਤੁਰਕੇ ਜਹਾਂਗੀਰ ਵਿੱਚ ਲਿਖਦਾ ਹੈ, ਦਰ ਗੋਇੰਦਵਾਲ ਕੇ ਬਰ ਕਿਨਾਰੇ ਦਰਿਆਏ ਵਿਆਹ ਵਾਕਿਆ ਅਸਤ ਹੁੰਦੇ ਹੋਏ ਬੂਧ ਅਰਜਨ ਨਾਮ ਦਰ ਲਿਬਾਸੇ ਪੀਰੀ ਉਹ ਸ਼ੇਖੀ ਚੁਨਾਚੇ ਬਿਸ਼ਿਆਰੇ ਅਜ ਸਾਦੇ ਲੋਹਾਨੇ ਹਨੂਦ ਬਲਕੇ ਨਾਦਾਨ ਵਾ ਸ਼ਫੀਹਾਨੇ ਇਸਲਾਮ ਰਾਮ ਕਾਇਦੇ ਅਤਵਾਰੋ ਔਜ਼ਾਦ ਅਤਵਾਰੋ ਔਜ਼ਾਏ ਖੁਦ ਸਾਖਤਰ ਕੋਸੇ ਪੀਰੀਓ ਵਲਾਇਤ ਰਾ ਬੁਲੰਦ ਆਵਾਜ਼ੇ ਗਰਦਾਨੀ ਦੈ ਬੂਦ ਓ ਰਾ ਗੁਰੂ ਰਾ ਗਰਮ ਮੇ ਦਾਸ਼ਤੰਦ ਬੁੱਧ ਤਾਹ ਬਾ ਖਾਤਰ ਮੇ ਗੁਜ਼ਸਤ ਏ ਈਉ ਦੁਕਾਨੇ ਬਾਤਿਲ ਰਾ ਬਰਤਫੈ ਸ਼ਾ ਬਾਇਦ ਸਾਖਤ ਯਾਉ ਰਾ ਦਰ ਜਿਰ ਗਏ ਅਹਿਲੇ ਇਸਲਾਮ ਦਰ ਬਾਇਣ ਆਵੁਰਦੈ ਅਰਥਾਤ ਗੋਇੰਦਵਾਲ ਜੋ ਕਿ ਦਰਿਆਏ ਬਿਆਸ ਦੇ ਕੰਢੇ 'ਤੇ ਹੈ ਵਿੱਚ ਅਰਜਨ ਨਾਮੀ ਇੱਕ ਹਿੰਦੂ ਪੀਰੀ ਅਤੇ ਸ਼ੇਖੀ ਦੇ ਭੇਖ ਵਿੱਚ ਰਹਿੰਦਾ ਸੀ ਚੁਨਾਚੇ ਸਿੱਧੇ ਸਾਧੇ ਹਿੰਦੂਆਂ ਵਿੱਚੋਂ ਬਹੁਤ ਸਾਰਿਆਂ ਨੂੰ ਬਲਕਿ ਮੂਰਖ ਅਤੇ ਵਿਆਕਲ ਮੁਸਲਮਾਨਾਂ ਨੂੰ ਵੀ ਆਪਣੀ ਬਣਾਈ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੀ ਪੀਰੀ ਅਤੇ ਗੁਰੂ ਪੁਣੇ ਦਾ ਢੋਲ ਬੜੇ ਜ਼ੋਰ ਸ਼ੋਰ ਨਾਲ ਵਜਾਇਆ ਹੋਇਆ ਸੀ ਉਸ ਨੂੰ ਗੁਰੂ ਕਹਿੰਦੇ ਸਨ ਸਭ ਪਾਸਿਆਂ ਤੋਂ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵੱਲ ਆਉਂਦੇ ਅਤੇ ਉਸ ਪਰ ਪੂਰਾ ਭਰੋਸਾ ਕਰਦੇ ਪ੍ਰਗਟ ਕਰਦੇ ਸਨ ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ ਚਿਰ ਤੋਂ ਮੇਰੇ ਦਿਲ ਵਿੱਚ ਇਹ ਆਉਂਦੀ ਸੀ ਕਿ ਇਸ ਝੂਠੀ ਦੁਕਾਨ ਨੂੰ ਦੂਰ ਕਰ ਦਿੱਤਾ ਜਾਏ ਜਾਂ ਉਸ ਗੁਰੂ ਅਰਜਨ ਸਾਹਿਬ ਨੂੰ ਦੀਨ ਇਸਲਾਮ ਦੀ ਜਮਾਤ ਵਿੱਚ ਲੈ ਆਂਦਾ ਜਾਏ ਇਹ ਉਸਦੇ ਆਪਣੇ ਲੇਖ ਤੋਂ ਸਾਬਤ ਹੈ ਕਿ ਪਾਤਸ਼ਾਹ ਦੇ ਦਿਲ ਵਿੱਚ ਤਸਬ ਤੇ ਵੈਰ ਪਹਿਲਾਂ ਤੋਂ ਸੀ ਦੂਰ ਕਰ ਦੇਣਾ ਅਰਥਾਤ ਮੂਲੋਂ ਮਿਟਾ ਦੇਣਾ ਜਾਂ ਇਸਲਾਮ ਵਿੱਚ ਦਾਖਲ ਕਰ ਲੈਣਾ ਉਸਦੇ ਜੀਵ ਵਿੱਚ ਪਹਿਲਾਂ ਤੋਂ ਹੀ ਆ ਰਹੀ ਸੀ ਉਸ ਨੂੰ ਬਹੁਤ ਗੁੱਸਾ ਮੁਸਲਮਾਨਾਂ ਦੇ ਸਿੱਖ ਬਣਨੇ ਦਾ ਸੀ ਇਹ ਜ਼ਾਹਰ ਹੀ ਹੈ ਕਿ ਸੁਣੇ ਸੁਣਾਏ ਖਿਆਲ ਸਨ ਜੋ ਗਾਲਬਨ ਚੁਗਲਖੋਰਾਂ ਦੇ ਪਹੁੰਚਾਏ ਹੋਏ ਸਨ ਆਪੋ ਉਸਨੇ ਕੋਈ ਖੇਚਲ ਕਰਕੇ ਤਹਿਕੀਕਾਤ ਥੋੜ੍ਹਾ ਕੀਤੀ ਸੀ ਫਿਰ ਬਾਕੀ ਜੋ ਬੇਅਦਬੀ ਦੇ ਵਾਕ ਪਾਤਸ਼ਾਹ ਨੇ ਲਿਖੇ ਹਨ ਉਸ ਤਾਸੋ ਭਰੇ ਦਿਲ ਤੋਂ ਹੋਰ ਆਸ ਹੀ ਕੀ ਹੋ ਸਕਦੀ ਸੀ ਪਾਤਸ਼ਾਹ ਵੱਲੋਂ ਬੇਅਦਬੀ ਦੇ ਵਾਕ ਪੜ੍ਹ ਕੇ ਘਬਰਾਉਣਾ ਨਹੀਂ ਚਾਹੀਦਾ ਇਹ ਵਾਕ ਦਲੀਲ ਹਨ ਉਸ ਦੇ ਦਿਲ ਵਿੱਚ ਪਹਿਲੇ ਭਰੇ ਕੀਨੇ ਵੈਰ ਤੇ ਤਾਸਬ ਦੀ ਫਿਰ ਪਾਤਸ਼ਾਹ ਲਿਖਦਾ ਹੈ ਪਾਤਸ਼ਾਹ ਲਿਖਦਾ ਹੈ ਅਰਥਾਤ ਕਿ ਇਹਨਾਂ ਦਿਨਾਂ ਵਿੱਚ ਖੁਸਰੋ ਉਸ ਰਸਤੇ ਲੰਘਿਆ ਇਸ ਪੁਰਸ਼ ਭਾਵ ਗੁਰੂ ਜੀ ਨੇ ਇਰਾਦਾ ਕੀਤਾ ਕਿ ਉਸ ਨੂੰ ਮਿਲੇ ਉਸ ਪੜਾਅ ਉੱਤੇ ਜਿੱਥੇ ਕਿ ਉਸ ਦੀ ਜਗ੍ਹਾ ਤੇ ਟਿਕਾਣਾ ਸੀ ਖੁਸਰੋ ਦਾ ਉਤਾਰਾ ਹੋਇਆ ਆ ਕੇ ਉਸ ਨੂੰ ਦੇਖਿਆ ਮਿਲਿਆ ਕਈ ਗੱਲਾਂ ਕੀਤੀਆਂ ਤੇ ਕਈ ਮਾਮਲੇ ਉਸ ਨੂੰ ਪਹੁੰਚਾਏ ਤੇ ਉਸ ਦੇ ਮੱਥੇ ਪਰ ਆਪਣੀ ਉਂਗਲ ਨਾਲ ਕੇਸਰ ਦਾ ਜਿਸ ਨੂੰ ਹਿੰਦੂ ਕਸ਼ਕੈ ਤਿਲਕ ਆਖਦੇ ਤੇ ਸ਼ਗਨ ਸਮਝਦੇ ਹਨ ਲਾਇਆ ਜਦ ਇਹ ਖਬਰ ਮੇਰੇ ਕੰਨਾਂ ਵਿੱਚ ਪਹੁੰਚੀ ਤਾਂ ਮੈਂ ਉਸ ਝੂਠ ਨੂੰ ਮੈਂ ਉਸ ਦੇ ਝੂਠ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸਾਂ ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕਰਨ ਉਸ ਦੇ ਘਰਬਾਰ ਤੇ ਪੁੱਤਰਾਂ ਨੂੰ ਮੁਰਤਸਾ ਖਾਂ ਨੂੰ ਬਖਸ਼ ਦਿੱਤਾ ਤੇ ਉਸ ਦੇ ਮਾਲ ਜਾਇਦਾਦ ਨੂੰ ਜ਼ਬਤ ਕਰਕੇ ਮੈਂ ਹੁਕਮ ਦਿੱਤਾ ਕਿ ਸਿਆਸਤ ਸ਼ਾਹੀ ਕਾਨੂੰਨ ਅਨੁਸਾਰ ਉਸ ਨੂੰ ਯਾਸਾ ਕਤਲ ਕਰਨ ਦੀ ਕੜੀ ਸਜ਼ਾ ਦਿੱਤੀ ਜਾਵੇ ਇਸ ਲਿਖਤ ਤੋਂ ਸਾਬਤ ਹੋਇਆ ਕਿ ਪਾਤਸ਼ਾਹ ਜਿਸ ਦੇ ਦਿਲ ਵਿੱਚ ਪਹਿਲਾਂ ਮਜ਼ਹਬੀ ਤਾਸਬ ਭਰਿਆ ਹੋਇਆ ਸੀ ਗੱਲ ਸੁਣਦੇ ਸਾਰ ਅੱਗ ਬਗੋਲਾ ਹੋ ਗਿਆ ਸੀ ਤੇ ਜੋ ਪਹਿਲਾਂ ਹੀ ਚਿਤਦਾ ਹੁੰਦਾ ਸੀ ਕਿ ਸਮਾਪਤੀ ਕਰਦਿਆਂ ਉਸਦੇ ਇਸ ਬੇਹੂਦਾ ਜੋਸ਼ ਵਿੱਚੋਂ ਮੌਕਾ ਸਮਝ ਕੇ ਅਤਿਆਚਾਰ ਦਾ ਹੁਕਮ ਦੇ ਦਿੱਤਾ ਫਿਰ ਇਹ ਵੀ ਇਸ ਤੋਂ ਸਾਫ਼ ਸਿੱਟਾ ਨਿਕਲ ਰਿਹਾ ਹੈ ਕਿ ਪਾਤਸ਼ਾਹ ਨੇ ਤਹਿਕੀਕਾਤ ਨਹੀਂ ਕੀਤੀ ਨਿਆਂ ਨਹੀਂ ਕੀਤਾ ਤੇ ਐਵੇਂ ਸੁਣ ਕੇ ਹੀ ਆਪਣੇ ਪਹਿਲੇ ਬਣੇ ਤਸਬ ਵਿੱਚ ਗੁੱਸਾ ਖਾ ਕੇ ਹੁਕਮ ਦੇ ਦਿੱਤਾ ਹੁਣ ਜਦ ਅਸਲੀਅਤ ਦੀ ਖੋਜ ਕਰੀਏ ਤਾਂ ਥੋ ਇਹ ਪੈਂਦਾ ਹੈ ਕਿ ਸਤਿਗੁਰੂ ਜੀ ਦਾ ਤੇ ਖੁਸਰੋ ਦਾ ਮੇਲ ਹੋਇਆ ਹੀ ਨਹੀਂ ਇਹ ਇੱਕ ਊਝ ਸੀ ਜੋ ਤਸਬੀ ਮੁਸਲਮਾਨਾਂ ਤੇ ਹੋਰ ਵਿਦਰੋਹੀ ਲੋਕਾਂ ਵੱਲੋਂ ਘੜੀ ਗਈ ਸੀ ਉਹ ਖੋਜ ਇਸ ਪ੍ਰਕਾਰ ਹੈ ਆਗਰੇ ਤੋਂ ਪਾਤਸ਼ਾਹ ਖੁਸਰੋ ਦੇ ਮਗਰ ਮਗਰ ਤੁਰ ਪੈਂਦਾ ਹੈ। ਰਸਤੇ ਵਿੱਚ ਖੁਸਰੋ ਦੇ ਠਹਿਰਨ, ਕਿਸੇ ਤੋਂ ਮਦਦ ਮਿਲਣ ਤੇ ਅੱਗੇ ਭੱਜੇ ਜਾਣ ਦੀ ਖਬਰ ਹੈ ਉਸ ਨੂੰ ਮਿਲਦੀ ਜਾਂਦੀ ਹੈ। ਮਦਦ ਦੇਣ ਹਾਰਾਂ ਨੂੰ ਸਜ਼ਾਵਾਂ ਦੇਈ ਜਾਂਦਾ ਹੈ। ਚੁਨਾਚੇ ਕਰਨਾਲ ਦੇ ਪਰਗਣੇ ਵਿੱਚ ਵੜਦਿਆਂ ਉਸ ਨੂੰ ਪਤਾ ਲੱਗਦਾ ਹੈ ਕਿ ਨਿਜ਼ਾਮ ਥਾਨੇਸਰੀ ਨੇ ਖੁਸਰੋ ਨੂੰ ਮਦਦ ਦਿੱਤੀ ਹੈ। ਜੈਸਾ ਕਿ ਪਾਤਸ਼ਾਹ ਆਪਣੀ ਤੁਜ਼ਕ ਜਹਾਂਗੀਰੀ ਵਿੱਚ ਲਿਖਦਾ ਹੈ, ਸ਼ੋਕ ਨਿਜ਼ਾਮ ਥਾਨੇਸਰੀ ਜੋ ਆਪਣੇ ਸਮੇਂ ਦਾ ਮਸ਼ਹੂਰ ਦੰਭੀ ਹੈ, ਖੁਸਰੋ ਨੇ ਮਿਲਿਆ ਤੇ ਉਸ ਨੂੰ ਦਵਾਈ ਦੇ ਕੇ ਠੀਕ ਰਸਤੇ ਤੋਂ ਗੁਮਰਾਹ ਕਰ ਦਿੱਤੋਸ ਤੇ ਫੇਰ ਹੁਣ ਮੈਨੂੰ ਮਿਲਣ ਆਇਆ। ਕਿਉਂਕਿ ਮੈਂ ਇਹ ਗੱਲ ਸੁਣ ਚੁੱਕਾ ਸਾਂ, ਮੈਂ ਇਸ ਨੂੰ ਰਸਤੇ ਦਾ ਖਰਚ ਦੇ ਕੇ ਮੱਕੇ ਤੋਰ ਦਿੱਤਾ। ਪਾਤਸ਼ਾਹ ਦੀ ਇਹ ਲਿਖਤ ਵੀ ਦੱਸਦੀ ਹੈ ਕਿ ਇੱਕ ਮੁਸਲਮਾਨ ਪੀਰ ਨੂੰ ਖੁਸਰੋ ਨੂੰ ਗੁਮਰਾਹ ਕਰਨ ਦੇ ਅਪਰਾਧ ਵਿੱਚ ਮੱਕੇ ਜਾਣ ਦੀ ਸਜ਼ਾ ਤੇ ਖਰਚ ਵੀ ਕੋਲੋਂ ਤੇ ਗੁਰੂ ਜੀ ਜਿਸ ਨੂੰ ਉਹ ਹਿੰਦੂ ਸਮਝ ਰਿਹਾ ਹੈ ਤੇ ਤਹਿਕੀਕਾਤ ਵੀ ਨਹੀਂ ਕਰਦਾ, ਜਾਇਦਾਦ ਜ਼ਬਤ ਤੇ ਕਤਲ ਦਾ ਹੁਕਮ ਦਿੰਦਾ ਹੈ, ਜਿਸ ਤੋਂ ਸਾਬਤ ਹੋ ਗਿਆ ਕਿ ਗੁਰੂ ਜੀ ਦੀ ਸ਼ਹਾਦਤ ਦਾ ਗੁੱਝਾ ਕਾਰਨ ਪਾਤਸ਼ਾਹ ਦਾ ਇਸਲਾਮੀ ਤਾਸੁਬ ਸੀ ਤੇ ਖੁਸਰੋ ਦੀ ਸੁਣੀ ਗੱਲ ਦਾ ਗੁੱਸਾ ਬਹਾਨਾ ਬਣ ਗਿਆ। ਫਿਰ ਪਾਤਸ਼ਾਹ ਲਿਖਦਾ ਹੈ ਕਿ 16 ਤਰੀਕ ਜ਼ਿਲਹਜ ਨੂੰ ਮੈਂ ਸਰਾਏ ਕਾਜ਼ੀ ਸਾਂ। 17 ਜ਼ਿਲਹਜ ਮਤਾ 15 ਅਪ੍ਰੈਲ ਮੁਤਾਬਕ 15 ਅਪ੍ਰੈਲ 1606 ਦੀ ਸਵੇਰ ਸੁਲਤਾਨਪੁਰ ਪੁੱਜਾ। ਇੱਥੇ ਦੁਪਹਿਰ ਤੱਕ ਰਿਹਾ, ਫਿਰ ਪੁੱਲ ਤੋਂ ਪਾਰ ਹੋ ਗੋਇੰਦਵਾਲ ਪੁੱਜਾ। ਇੱਥੇ ਖਬਰ ਮਿਲੀ ਕਿ ਖੁਸਰੋ ਤੇ ਫਤਿਹ ਹੋ ਗਈ ਹੈ। ਹੁਣ ਪਾਤਸ਼ਾਹ ਸਹਿਜੇ ਸਹਿਜੇ ਮੁਕਾਮ ਕਰਦਾ ਟੁਰਦਾ ਹੈ। 28 ਜ਼ਿਲਹਜ 1014 ਹਿਜਰੀ 26 ਅਪ੍ਰੈਲ ਨੂੰ ਜੈਪਾਲ ਅੱਪੜਦਾ ਹੈ। ਇਹ ਪਿੰਡ ਲਾਹੌਰੋਂ 7 ਕੋਹ ਉਰੇ ਹੈ। 17 ਤੋਂ 28 ਗੋਇਆ ਲਗਭਗ 12 ਦਿਨ ਮਾਝੇ ਵਿੱਚ ਪਾਤਸ਼ਾਹ ਰਹਿੰਦਾ, ਪਰ ਖੁਸਰੋ ਦੇ ਗੁਰੂ ਸਾਹਿਬ ਨੂੰ ਮਿਲਣ ਦੀ ਗੱਲ ਪਾਤਸ਼ਾਹ ਦੇ ਕੰਨਾਂ ਤੱਕ ਨਹੀਂ ਅੱਪੜਦੀ। ਹੋਰ ਖੁਸਰੋ ਦੀਆਂ ਸਾਰੀਆਂ ਖਬਰਾਂ ਥਾਨੇਸਰੀ ਪੀਰ ਵਰਗੇ ਦੀਆਂ ਖੁਸਰੋ ਨੂੰ ਮਿਲਣ ਦੀਆਂ ਸੋਆਂ ਸਭ ਪਾਤਸ਼ਾਹ ਨੂੰ ਭੱਜਿਆਂ ਜਾਂਦਿਆਂ ਮਿਲਦੀਆਂ ਰਹੀਆਂ। ਹੁਣ 12 ਦਿਨ ਮਾਝੇ ਵਿੱਚ ਰਹਿ ਕੇ ਪਾਤਸ਼ਾਹ ਨੂੰ ਕਿਉਂ ਖਬਰ ਨਾ ਮਿਲੀ? ਇਹ ਹੋ ਨਹੀਂ ਸਕਦਾ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਹੁੰਦਾ ਤਾਂ ਪਾਤਸ਼ਾਹ ਨੂੰ ਖਬਰ ਨਾ ਮਿਲਦੀ। ਪਾਤਸ਼ਾਹ ਦੇ ਸੋਈਏ ਤੇ ਇਨਾਮ ਦੇਣ ਦੇ ਲਾਲਚੀ ਚੁਗਲਖੋਰ ਚੱਪੇ ਚੱਪੇ ਤੇ ਭਰੇ ਪਏ ਸਨ। ਜਿਸ ਦਿਨ ਖੁਸਰੋ ਨੱਸਾ ਹੈ ਉਸੇ ਦਿਨ ਪਾਤਸ਼ਾਹ ਨੇ ਰਾਜਾ ਬਾਸੂ ਨੂੰ ਖੁਸਰੋ ਬਾਬਤ ਖਬਰਾਂ ਲੈਣ ਤੇ ਉਸ ਨੂੰ ਪਕੜਨ ਲਈ ਮਗਰੇ ਨਸਾਇਆ ਹੈ। ਇਹ ਰਾਜਾ ਬਾਸੂ ਪੰਜਾਬੀ ਸੀ, ਇਸ ਨੂੰ ਵੀ ਗੁਰੂ ਜੀ ਦੀ ਖਬਰ ਨਾ ਮਿਲੀ। ਕਦੇ ਹੋ ਸਕਦਾ ਹੈ ਕਿ ਜੇ ਖੁਸਰੋ ਗੁਰੂ ਜੀ ਨੂੰ ਮਿਲਿਆ ਹੁੰਦਾ ਤਾਂ ਪਾਤਸ਼ਾਹ ਨੂੰ ਸੁਲਤਾਨਪੁਰ ਗੋਇੰਦਵਾਲ ਤੇ 12 ਦਿਨ ਮਾਝੇ ਵਿੱਚ ਫਿਰਦਿਆਂ ਕਿਸੇ ਪਾਸਿਓਂ ਖਬਰ ਨਾ ਮਿਲਦੀ। 29 ਜਲਹਾਜ 27 ਅਪ੍ਰੈਲ ਨੂੰ ਪਾਤਸ਼ਾਹ ਜੈਪਾਲ ਤੋਂ ਤੁਰ ਕੇ ਮਿਰਜ਼ਾ ਕਾਮਰਾਨ ਦੇ ਬਾਗ ਲਾਹੌਰ ਦੇ ਲਾਗੇ ਅੱਪੜਦਾ। ਇੱਥੇ ਖੁਸਰੋ ਦੇ ਲਾਹੌਰੋਂ ਹਾਰ ਖਾ ਕੇ ਭੱਜੇ ਜਾਂਦੇ ਦੀ ਸੋਧਰੇ ਦੇ ਪੱਤਨ ਤੇ ਫੜੇ ਜਾਣ ਦੀ ਖਬਰ ਪੁੱਜੀ ਤੇ 4th ਦਿਨ ਅਰਥਾਤ 3 ਮੁਹਰਮ 1 ਮਈ ਨੂੰ ਖੁਸਰੋ ਗ੍ਰਿਫ਼ਤਾਰ ਹੋਇਆ, ਪਾਤਸ਼ਾਹ ਦੇ ਪੇਸ਼ ਹੋਇਆ। ਉਸੇ ਵੇਲੇ ਖੁਸਰੋ ਦੇ 2 ਵੱਡੇ ਸਾਥੀ ਗਾਂ ਤੇ ਖੋਤੇ ਦੀ ਖੱਲ ਵਿੱਚ ਸੀਤੇ ਗਏ। 100 ਖੁਸਰੋ ਦੀ ਫੌਜ ਦੇ ਆਦਮੀ ਜੋ ਗ੍ਰਿਫ਼ਤਾਰ ਸਨ ਸੂਲੀ ਦਿੱਤੇ ਗਏ। ਪਾਤਸ਼ਾਹ 9 ਮੁਹਰਮ 1015 ਹਿਜਰੀ 7 ਮਈ ਤੱਕ ਕਾਮਰਾਨ ਦੇ ਬਾਗ ਵਿੱਚ ਰਿਹਾ। ਜੋ ਜੋ ਲੋਕ ਅਪਰਾਧੀ ਸਮਝੇ ਗਏ ਸਜਾਵਾਂ ਪਾ ਗਏ, ਜਿਨ੍ਹਾਂ ਖਿਦਮਤਾਂ ਕੀਤੀਆਂ ਇਨਾਮ ਪਾ ਗਏ ਤੇ ਇਸੇ ਦਿਨ ਪਾਤਸ਼ਾਹ ਲਾਹੌਰ ਸ਼ਹਿਰ ਦਾਖਲ ਹੋਇਆ। ਗੋਇਆ ਇਸ ਤਾਰੀਖ ਖੁਸਰੋ ਦਾ ਮਾਮਲਾ ਮੁੱਕ ਚੁੱਕ ਗਿਆ। ਦੋਸ਼ੀ ਦੰਡੇ ਗਏ, ਸਹਾਇਕ ਇਨਾਮੇ ਗਏ, ਪਰ ਗੁਰੂ ਸਾਹਿਬਾਂ ਦੇ ਖੁਸਰੋ ਨੂੰ ਮਿਲਣ ਦੀ ਗੱਲ ਅਜੇ ਵੀ ਪਾਤਸ਼ਾਹ ਨੂੰ ਨਹੀਂ ਸੁਣਾਈ ਦਿੰਦੀ। ਕੈਸਾ ਆਸ਼ਚਰਜ ਹੈ! ਹੋਰ ਸੋਚ ਵਾਲੀ ਗੱਲ ਹੈ, ਹੁਣ ਤਾਂ ਦੋਸ਼ੀ ਸਾਰੇ ਗ੍ਰਿਫ਼ਤਾਰ ਹੋ ਗਏ ਸਨ। ਉਹਨਾਂ ਤੋਂ ਪਾਤਸ਼ਾਹ ਦੇ ਪੱਕੀ ਅਹਿਲਕਾਰਾਂ ਨੇ ਤਸੀਹੇ ਦੇ ਕੇ ਜਾਂ ਲਾਲਚ ਪੇਸ਼ ਕਰਕੇ ਖੁਸਰੋ ਦੇ ਪੱਖੀਆਂ ਦੇ ਜ਼ਰੂਰੀ ਵੇਰਵੇ ਪੁੱਛੇ ਹੋਣਗੇ, ਪਰ ਕਿਤੋਂ ਕੋਈ ਗੱਲ ਸਤਿਗੁਰਾਂ ਦੇ ਮਿਲਣ ਦੀ ਇਹਨਾਂ ਤੋਂ ਵੀ ਨਾ ਮਿਲੀ। ਜੇ ਸਾਰੇ ਖੁਸਰੋ ਦੇ ਨਾਲ ਸਨ, ਜੇ ਗੁਰੂ ਜੀ ਨੂੰ ਖੁਸਰੋ ਮਿਲਿਆ ਹੁੰਦਾ ਤਾਂ ਸਭ ਨੂੰ ਪਤਾ ਹੁੰਦਾ। ਹੁਣ ਹੋਰ ਦੇਖੋ, 9 ਮੁਹਰਮ ਤੋਂ ਬਾਅਦ 22 ਤਰੀਕ ਤੱਕ 13 ਦਿਨ ਹੋਰ ਬੀਤ ਜਾਂਦੇ ਹਨ। ਗੋਇਆ ਮਾਮਲਾ ਮਿਟ ਚੁੱਕੇ ਨੂੰ 13 ਕੁ ਦਿਨ ਹੋਰ ਵੀ ਉੱਪਰ ਲੰਘ ਗਏ ਹਨ। 22 ਮੁਹਰਮ 20 ਮਈ 1606 ਈਸਵੀ ਤੋਂ ਬਾਅਦ ਕਿਸੇ ਦਿਨ ਪਾਤਸ਼ਾਹ ਨੂੰ ਗੁਰੂ ਸਾਹਿਬ ਬਾਬਤ ਅਚਾਨਕ ਖਬਰ ਮਿਲਦੀ ਹੈ। ਹੁਣ ਵਿਚਾਰ ਕਰ ਲਓ ਕਿ ਵਾਕਿਆ ਦੀਆਂ ਤਰੀਕਾਂ ਦੀ ਘੋਖ ਸਾਬਤ ਕਰ ਦਿੰਦੀ ਹੈ ਕਿ ਜੇ ਕਦੇ ਗੁਰੂ ਸਾਹਿਬ ਦੇ ਮਿਲਣ ਦੀ ਗੱਲ ਅਮਰ ਵਾਕਿਆ ਹੁੰਦੀ ਤਾਂ ਪਾਤਸ਼ਾਹ ਨੂੰ ਜ਼ਰੂਰ ਵੇਲੇ ਸਿਰ ਖਬਰ ਮਿਲ ਜਾਂਦੀ। ਸਾਰੇ ਮਾਮਲੇ ਦੇ ਮੁੱਖ ਚੁੱਕਣ ਦੇ ਵੀ 13 ਦਿਨ ਮਗਰੋਂ ਅਚਾਨਕ ਇਹ ਖਬਰ ਪਾਤਸ਼ਾਹ ਤੱਕ ਅਪੜਾਈ ਜਾਣੀ ਵਿਦਰੋਹੀਆਂ ਦਾ ਕੰਮ ਹੈ। ਜਿਨ੍ਹਾਂ ਨੂੰ ਚੇਤਾ ਆਇਆ ਹੈ ਕਿ ਪਾਤਸ਼ਾਹ ਦੇ ਗੁੱਸੇ ਚੜ੍ਹੇ ਤੋਂ ਲਾਭ ਅਸਾਂ ਕਿਉਂ ਨਾ ਲਿਆ, ਬਸ ਊਜ ਘੜੀ ਤੇ ਤਵਸਬ ਦੇ ਭਰੇ ਅਫਸਰਾਂ ਰਾਹੀਂ ਪਹੁੰਚਾਈ। ਪਾਤਸ਼ਾਹ ਆਪ ਮੰਨਦਾ ਹੈ ਕਿ ਉਹ ਅੱਗੇ ਹੀ ਗੁਰੂ ਸਾਹਿਬ ਦੇ ਵਿਰੁੱਧ ਸੀ, ਮਾਰ ਦੇਣ ਜਾਂ ਮੁਸਲਮਾਨ ਕਰ ਦੇਣ ਦਾ ਸੰਕਲਪ ਰੱਖਦਾ ਸੀ। ਹੁਣ ਇਸ ਵਿਚਾਰ ਨਾਲ ਇੱਕ ਹੋਰ ਵਿਚਾਰ ਲਾਉਣੀ ਹੈ ਤੇ ਫਿਰ ਹੋਰ ਸਫੁੱਟ ਦਿਸ ਪੈਣਾ ਹੈ ਕਿ ਗੁਰੂ ਸਾਹਿਬ ਜੀ ਦਾ ਕੋਈ ਤਾਲਕ ਖੁਸਰੋ ਦੇ ਮਾਮਲੇ ਨਾਲ ਨਹੀਂ ਸੀ। ਚਿਰ ਮਗਰੋਂ ਜਦੋਂ ਪਾਤਸ਼ਾਹ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਹੈ ਕਿ ਜੋ ਸਜ਼ਾ ਚਾਹੇ ਦਿਓ, ਤਦੋਂ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੀ ਨਿਰਦੋਸ਼ਤਾ ਸਾਬਤ ਹੋ ਗਈ ਹੋਊ, ਤਾਂ ਹੀ ਚੰਦੂ ਨੂੰ ਦੋਸ਼ੀ ਸਮਝ ਕੇ ਹਵਾਲੇ ਕੀਤਾ ਹੋ। ਯਾਦ ਰਹੇ ਕਿ ਇਹ ਉਸ ਸਮੇਂ ਦਾ ਇੱਕ ਰਿਵਾਜ ਹੈ ਸੀ ਕਿ ਦੋਸ਼ੀ ਨੂੰ ਜਿਨ੍ਹਾਂ ਦਾ ਉਹ ਅਪਰਾਧੀ ਹੋਵੇ ਉਹਨਾਂ ਦੇ ਹਵਾਲੇ ਕਰ ਦਿੰਦੇ ਸਨ, ਔਰ ਅਕਸਰ ਤਦੋਂ ਜਦ ਬਹੁਤ ਵੱਡਾ ਤੇ ਅਤ ਪਾਪ ਹੋਇਆ ਹੋਵੇ। ਸੋ ਚੰਦੂ ਨੂੰ 6ਵੇਂ ਗੁਰਾਂ ਦੇ ਹਵਾਲੇ ਕਰ ਦੇਣਾ ਕਿ ਜੋ ਠੰਡ ਮਰਜ਼ੀ ਦੇ ਦਿਓ, ਇੱਕ ਹੋਰ ਦਲੀਲ ਹੈ ਕਿ ਇਸ ਗੱਲ ਦੀ ਕਿ ਪਾਤਸ਼ਾਹ ਨੂੰ ਸਾਬਤ ਹੋ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਨਿਰਦੋਸ਼ ਸਨ ਤੇ ਇਸ ਨੇ ਮੇਰੇ ਪਾਸ ਕੂੜ ਮਾਰਿਆ ਤੇ ਝੂਠੀਆਂ ਊਜਾਂ ਦਿੱਤੀਆਂ ਤੇ ਮੈਥੋਂ ਗਲਤੀ ਕਰਵਾਈ ਸੀ, ਤੇ ਪਿੱਛੋਂ ਵਹਿਸ਼ਿਆਨਾ ਤਸੀਹੇ ਦਿੱਤੇ ਸਨ। ਮਾਮਲਾ ਹੋਰ ਖੋਜ ਦਾ ਮੁਤਾਜ ਹੈ, ਪਰ ਇਹ ਟੋਲ ਇਹ ਗੱਲ ਤਾਂ ਸਪਸ਼ਟ ਕਰਕੇ ਦੱਸ ਦਿੰਦੀ ਹੈ ਕਿ ਸਤਿਗੁਰ ਜੀ ਦਾ ਕੋਈ ਸੰਬੰਧ ਖੁਸਰੋ ਨਾਲ ਨਹੀਂ ਪਿਆ। ਇਤਨੇ ਸਾਰੇ ਦਿਨ ਪਾਤਸ਼ਾਹ ਦੇ ਗੋਇੰਦਵਾਲ ਲੰਘ ਜਾਣ ਮਗਰੋਂ ਗੁਰਦਰੋਹੀਆਂ ਨੇ ਘਾਟ ਘੜੀ ਤੇ ਪਾਤਸ਼ਾਹ ਦੇ ਕੱਚ ਤੇ ਪਹਿਲਾਂ ਤੋਂ ਹੀ ਬੁਗਜ਼ ਨਾਲ ਭਰੇ ਦਿਲ ਨੂੰ ਹੋਰ ਜ਼ਹਿਰ ਆਲੂਦ ਕਰਕੇ ਸਾਕਾ ਵਰਤਾਇਆ। ਬਹੁਤ ਲੋਕਾਂ ਦਾ ਹੁਣ ਤੱਕ ਖਿਆਲ ਹੈ ਕਿ ਜਹਾਂਗੀਰ ਬੜਾ ਨਰਮ ਦਿਲ ਤੇ ਨਿਆਂਕਾਰੀ ਸੀ। ਉਹ ਆਪ ਹੀ ਲਿਖਦਾ ਹੈ ਕਿ ਮੱਚੇ ਜੰਗ ਤੇ ਸ਼ਿਕਾਰ ਬਿਨਾਂ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ, ਪਰ ਉਸ ਦੀਆਂ ਬੇਰਹਿਮੀਆਂ ਸਖ਼ਤ ਜ਼ਾਲਮਾਨਾ ਸਨ। ਉਸ ਦੀ ਨਰਮੀ, ਨਿਆਂ ਤੇ ਅਤਿਆਚਾਰ ਸਾਰੇ ਇਕੱਠੇ ਉਸ ਵਿੱਚ ਸੇ। ਤੌਜ਼ਕੇ ਜਹਾਂਗੀਰ ਦਾ ਮੁਤਰਜਮ ਰਾਜਸ ਲਿਖਦਾ ਹੈ, ਜਹਾਂਗੀਰ ਅਜੀਬ ਮਿਲਗੋਬਾ ਸੀ। ਉਹ ਖੜਾ ਹੋ ਕੇ ਆਪਣੇ ਸਾਹਮਣੇ ਜਿਉਂਦਿਆਂ ਮਨੁੱਖਾਂ ਦੀਆਂ ਖੱਲਾਂ ਨਹਾਉਂਦਾ ਤੇ ਵੇਖ ਸਕਦਾ ਸੀ, ਤੇ ਜੀਕੂ ਉਹ ਜਹਾਂਗੀਰ ਆਪ ਦੱਸਦਾ ਹੈ ਕਿ ਇੱਕ ਆਦਮੀ ਨੂੰ ਮੈਂ ਜਾਨੋਂ ਮਰਵਾ ਦਿੱਤਾ ਤੇ ਦੋਹਾਂ ਦੀਆਂ ਸਲਾਂ ਵਢਾ ਦਿੱਤੀਆਂ, ਕਿਉਂਕਿ ਉਹ ਬੇਮੌਕਿਆਂ ਪਾਤਸ਼ਾਹਾਂ ਦੇ ਸਾਹਮਣੇ ਕਿਉਂ ਆ ਖੜੋਤੇ ਜਾਂ ਮੇਰੇ ਸ਼ਿਕਾਰ ਨੂੰ ਕਿਉਂ ਡਰਾ ਦਿੱਤਾ। ਫਿਰ ਉਹ ਨਿਆਂ ਦਾ ਯਾਰ ਤੇ ਵੀਰਵਾਰ ਦੀਆਂ ਸ਼ਾਮਾਂ ਉੱਚੀਆਂ ਗੁਫ਼ਤਗੂਆਂ ਵਿੱਚ ਖਰਚ ਕਰ ਦਿੰਦਾ ਸੀ। ਉਹ ਜਹਾਂਗੀਰ ਅਬੁਲ ਫਜ਼ਲ ਨੂੰ ਕਤਲ ਕਰਵਾ ਸਕਦਾ ਸੀ ਤੇ ਬਿਨਾਂ ਪਛਤਾਏ ਦੇ ਆਪਣੀ ਕਰਤੂਤ ਮੰਨਦਾ ਸੀ। ਫਿਰ ਉਹ ਹਾਥੀਆਂ ਨੂੰ ਪਾਲਾ ਲੱਗਦਾ ਵੇਖ ਕੇ ਠੰਡੇ ਪਾਣੀ ਦੀ ਥਾਂ ਗਰਮ ਨਾਲ ਨਹਾਉਣ ਦਾ ਹੁਕਮ ਦੇ ਸਕਦਾ ਸੀ। ਹਿੰਦੂ ਫਕੀਰਾਂ ਨਾਲ ਗੱਲਾਂ ਕਰਦਾ ਸੀ, ਪਰ ਉਹਨਾਂ ਦੇ ਅਵਤਾਰਾਂ ਤੋਂ ਨਫ਼ਰਤ ਸੀ ਤੇ ਵਿਸ਼ਨੂੰ ਦੀ ਬ੍ਰਹਮ ਅਵਤਾਰ ਦੀ ਮੂਰਤੀ ਤੋੜ ਕੇ ਪੁਸ਼ਕਰ ਵਿੱਚ ਸੁਟਵਾ ਦਿੱਤੀ। ਐਲਫਿੰਸਟਨ ਲਿਖਦਾ ਹੈ, ਖੁਸਰੋ ਦੇ ਪਾਸ ਸਲਾਹਕਾਰ ਤੇ ਉਸ ਦੇ ਮਗਰ ਲੱਗਣ ਵਾਲੇ ਜੋ ਪਾਤਸ਼ਾਹ ਦੇ ਹੱਥ ਆਏ ਉਸ ਨੂੰ ਉਹਨਾਂ ਪਰ ਆਪਣੇ ਆਚਰਣ ਦਾ ਵਹਿਸ਼ੀਪਣਾ ਜ਼ਾਹਰ ਕਰਨ ਦਾ ਪੂਰਾ ਮੌਕਾ ਮਿਲਿਆ। 700 ਕੈਦੀ ਲਾਹੌਰ ਦੇ ਦਰਵਾਜ਼ੇ ਤੋਂ ਬਾਹਰ ਕਤਾਰ ਵਿੱਚ ਇੰਪੇਲ ਕੀਤੇ ਗਏ, ਅਰਥਾਤ ਸੂਲੀ ਚਾੜੇ ਗਏ। ਉਹ ਜਹਾਂਗੀਰ ਆਪਣੀ ਤੁਜ਼ਕ ਵਿੱਚ ਉਹਨਾਂ ਦੀਆਂ ਭਿਆਨਕ ਜਾਨਕਨੀ ਦੀਆਂ ਪੀੜਾਂ ਨੂੰ ਖੁਸ਼ ਹੋ ਕੇ ਲਿਖਦਾ ਹੈ। ਆਪਣੇ ਵਹਿਸ਼ੀਪਣੇ ਨੂੰ ਪੂਰਾ ਕਰਨ ਲਈ ਪਾਤਸ਼ਾਹ ਨੇ ਖੁਸਰੋ ਨੂੰ ਹਾਥੀ ਤੇ ਚੜਾ ਕੇ ਇਹਨਾਂ ਲੋਕਾਂ ਦੇ ਵਿੱਚ ਦੀ ਲੰਘਾਇਆ। ਜਦੋਂ ਨਕੀਬ ਕਹਿ ਰਿਹਾ ਸੀ ਕਿ ਲੈ ਬੱਚੂ ਆਪਣੇ ਨੌਕਰਾਂ ਦੀਆਂ ਸਲਾਮਾਂ ਆਦਿ, ਗੁਰੂ ਜੀ ਪਰ ਊਜਾਂ ਥੱਪਣ ਬਾਬਤ ਮੈਕਾਲਫ ਨੇ ਇਉਂ ਦੱਸਿਆ ਹੈ, ਪੰਡਤਾਂ ਤੇ ਕਾਜ਼ੀਆਂ ਨੂੰ ਵੀ ਇਹ ਸਮਾਂ ਚੰਗਾ ਲੱਭਾ ਕਿ ਗੁਰੂ ਜੀ ਤੇ ਲਾਏ ਗਏ ਪੁਰਾਣੇ ਦੋਸ਼ਾਂ ਨੂੰ ਕਿ ਉਹਨਾਂ ਨੇ ਇੱਕ ਪੁਸਤਕ ਰਚੀ ਹੈ ਜਿਸ ਵਿੱਚ ਹਿੰਦੂਆਂ ਦੀਆਂ ਰਸਮਾਂ ਪੂਜਾ, ਮੁਸਲਮਾਨਾਂ ਦੇ ਨਮਾਜ਼ ਰੋਜ਼ਿਆਂ ਨੂੰ ਨਿੰਦਿਆ ਹੈ ਤੇ ਨਵੇਂ ਸਿਰੇ ਫਿਰ ਚੁੱਕਿਆ। ਇਸ ਤਰ੍ਹਾਂ ਦੇ ਦੋਸ਼ ਲਾ ਕੇ ਚੰਦੂ ਨੇ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਬੁਲਾ ਭੇਜਣ ਲਈ ਪ੍ਰੇਰਿਆ। ਚੰਦੂ ਦਾ ਦਿਲ ਹੁਣ ਪ੍ਰਸੰਨ ਸੀ, ਉਹ ਜਾਣਦਾ ਸੀ ਕਿ ਆਖਰ ਬਦਲਾ ਲੈਣ ਦਾ ਸਮਾਂ ਉਸ ਨੂੰ ਮਿਲ ਹੀ ਪਿਆ। ਇੱਕ ਅਚਰਜ ਗੱਲ ਇਹ ਹੈ ਕਿ ਪਾਤਸ਼ਾਹ ਲਿਖਦਾ ਹੈ ਕਿ ਮੈਂ ਮਾਰ ਦੇਣ ਦਾ ਹੁਕਮ ਦਿੱਤਾ ਹੈ ਤੇ ਫਾਰਸੀ ਲੇਖਕ ਦਬਿਸਤਾਨ ਮਜ਼ਾਹਬ ਵਾਲਾ ਲਿਖਦਾ ਹੈ ਕਿ ਭਾਰੀ ਜੁਰਮਾਨਾ ਕੀਤਾ। ਕਵੀ ਜੀ ਜੁਰਮਾਨਾ ਤਾਂ ਲਿਖਦੇ ਹਨ ਪਰ ਪਾਤਸ਼ਾਹ ਵੱਲੋਂ ਬੇਅਦਬੀ ਤੇ ਮਾਰਨ ਦੇ ਹੁਕਮ ਦਾ ਪਤਾ ਨਹੀਂ ਲਿਖਦੇ। ਇਸ ਦਾ ਕਾਰਨ ਇਹੋ ਜਾਪਦਾ ਹੈ ਕਿ ਜੁਰਮਾਨੇ ਦੀ ਗੱਲ ਲਾਹੌਰ ਦੇ ਹਾਕਮਾਂ ਨੇ ਟੋਰੀ ਹੋਣੀ ਹੈ ਤੇ ਦੋਸ਼ ਚੰਦੂ ਨੂੰ ਦਿੱਤਾ ਹੋਣਾ। ਇਸ ਨੇ ਜੁਰਮਾਨਾ ਵਸੂਲ ਕਰਨ ਲਈ ਗੁਰੂ ਜੀ ਨੂੰ ਦੁੱਖ ਦਿੱਤੇ ਤੇ ਜਾਨ ਲਿੱਤੀ। ਸੋ ਜਦ ਪਾਤਸ਼ਾਹ ਨੇ ਚੰਦੂ ਨੂੰ ਦੋਸ਼ੀ ਠਹਿਰਾਇਆ ਤੇ ਸਜ਼ਾ ਲਈ 6ਵੇਂ ਗੁਰਾਂ ਦੇ ਹਵਾਲੇ ਕਰ ਦਿੱਤਾ ਤਾਂ ਪਾਤਸ਼ਾਹ ਨੇ ਲੋਕਾਂ ਵਿੱਚ ਆਪਣੀ ਨਿਰਦੋਸ਼ਤਾ ਦਾ ਸਿੱਕਾ ਬਿਠਾ ਲਿਆ। ਇਹੋ ਖਿਆਲ ਆਮ ਪ੍ਰਚਾਰ ਹੋ ਗਿਆ ਕਿ ਸਰਬ ਸਧਾਰਨ ਦੇ ਸੀਨੇ ਵਸੀਨੇ ਟੁਰਿਆ ਆਇਆ। ਇੱਥੋਂ ਤਾਂ ਹੀ ਕਿ ਇਹ ਗੱਲ ਹੈ ਕਿ ਪਾਤਸ਼ਾਹ ਵੱਲੋਂ ਕਤਲ ਕਰ ਦੇਣ ਦੇ ਹੁਕਮ ਦਾ ਪਤਾ ਫਾਰਸੀ ਇਤਿਹਾਸਕਾਰ ਦਬਿਸਤਾਨ ਮਜ਼ਾਹਬ ਵਾਲੇ ਨੂੰ ਵੀ ਨਹੀਂ ਲੱਗਾ ਤੇ ਕਈ ਅੰਗਰੇਜ਼ੀ ਤੇ ਹੋਰ ਫਾਰਸੀ ਉਰਦੂ ਦੇ ਇਤਿਹਾਸਕਾਰਾਂ ਨੂੰ ਵੀ ਥੋ ਨਹੀਂ ਪਿਆ। ਬਾਕੀ ਰਹੀ ਏਡੇ ਕਰੜੇ ਤਸੀਹਿਆਂ ਵਿੱਚ ਜੋ ਭਾਈ ਸੰਤੋਖ ਸਿੰਘ ਜੀ ਤੇ ਹੋਰ ਇਤਿਹਾਸਾਂ ਨੇ ਵਰਣਨ ਕੀਤੇ ਹਨ, ਸਤਿਗੁਰੂ ਅਰਜਨ ਦੇਵ ਜੀ ਦੀ ਬਿਰਤੀ ਕਿਸ ਪ੍ਰਕਾਰ ਦੀ ਰਹੀ, ਇਸ ਦੀ ਉਗਾਹੀ ਉਹਨਾਂ ਦੇ ਪਰਮ ਨਿਕਟਵਰਤੀ ਸੱਚੇ ਮਹਾਂਪੁਰਖ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਪਾਸ ਰਹੇ ਸਿੱਖਾਂ ਤੋਂ ਅੱਖੀਂ ਡਿੱਠੀ ਸੁਣ ਕੇ ਇਉਂ ਦਿੱਤੀ ਹੈ। ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਪੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਪਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ ਨਾ ਵਿਸਰੈ ਬਾਬੀ ਹੈ ਜੋ ਆਖ ਵਕਾਣੀ, ਗੁਰਮੁਖ ਸੁਖ ਫਲ ਪ੍ਰੇਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋ ਕੁਰਬਾਣੀ, ਗੁਰ ਅਰਜਨ ਵਿਟੋ ਕੁਰਬਾਣੀ। ਅਰਥਾਤ ਗੁਰੂ ਅਰਜਨ ਦੇਵ ਜੀ ਤੱਤੇ ਰੇਤਿਆਂ ਵਿੱਚ ਬੈਠੇ ਅੰਦਰੋਂ ਰਹਿੰਦੇ ਰਹੇ ਸਾਂ ਹਨ, ਗੁਰੂ ਰੂਪੀ ਸਮੁੰਦਰ ਵਿੱਚ ਜਿਵੇਂ ਮੱਛੀ ਪਾਣੀ ਵਿੱਚ ਲੀਨ ਰਹਿੰਦੀ ਨਿਰਵਾਣ ਰਹਿੰਦੀ ਹੈ, ਤਿਵੇਂ ਆਪ ਕਸ਼ਟਾਂ ਵਿੱਚ ਨਿਰਵਾਣ ਰਹੇ ਵਾਹਿਗੁਰੂ ਜੀ ਦਾ ਉਸ ਵੇਲੇ ਦਰਸ਼ਨ ਉਹਨਾਂ ਤੇ ਸਾਖਿਆਤਕਾਰ ਹੋ ਰਿਹਾ ਸੀ। ਉਸ ਦਰਸ਼ਨ ਨੂੰ ਵੇਖ ਕੇ ਪਤੰਗ ਵਾਂਗੂ ਉਹਨਾਂ ਦੀ ਜੋਤ ਜੋਤੀ ਵਿੱਚ ਸਮਾ ਗਈ। ਹਾਂ, ਬੜਾ ਕਠਿਨ ਪੀੜਾ ਉਹਨਾਂ ਤੇ ਪਈ ਸੀ ਪਰ ਸੁਰਤ ਸ਼ਬਦ ਵਿੱਚ ਲੱਗੀ ਰਹੀ। ਮਿਰਗ ਵਾਂਗੂ ਹੋਰ ਕੋਈ ਫੁਰਨਾ ਉਹਨਾਂ ਦੇ ਚਿੱਤ ਵਿੱਚ ਨਹੀਂ ਆਇਆ। ਚਲਾਣੇ ਤੋਂ ਪਹਿਲੀ ਰਾਤ ਬੜੀ ਹੀ ਕਸ਼ਟ ਭਰੀ ਸੀ ਪਰ ਭਾਈ ਜੀ ਦੱਸਦੇ ਹਨ ਕਿ ਗੁਰੂ ਜੀ ਦੀ ਉਹ ਰਾਤ ਵੀ ਭਵਰ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਮਿਲੇ ਰਹਿ ਕੇ ਸੁੱਖਾਂ ਦੇ ਡੱਬੇ ਵਿੱਚ ਬੈਠਿਆਂ ਬੀਤੀ। ਭਾਵ ਗੁਰੂ ਜੀ ਦੀ ਬਿਰਤੀ ਘਬਰਾ ਵਿੱਚ ਨਹੀਂ ਗਈ, ਆਪ ਸਹਿਜਾਨੰਦ ਵਿੱਚ ਰਹੇ। ਅੰਤਮ ਸਵਾਸਾਂ ਤੱਕ ਵੀ ਬਾਬੀਹੇ ਦੀ ਤਰ੍ਹਾਂ ਪੁਕਾਰ ਕੇ ਸ਼ਬਦ ਦਾ ਵਖਿਆਨ ਕਰਦੇ ਰਹੇ। ਗੁਰਮੁਖ ਗੁਰੂ ਅਰਜਨ ਨੇ ਸੁਖ ਰੂਪੀ ਫਲ ਪ੍ਰੇਮ ਰਸ ਸਹਿਜ ਸਮਾਧ ਤੇ ਸਾਧ ਸੰਗਤ ਹੀ ਜਾਣੀ ਸੀ। ਮੈਂ ਗੁਰੂ ਅਰਜਨ ਜੀ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਇਹ ਅਚਰਜ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।